गुरु प्यारी सात संग जियो, अकाल पुरख ने इंसान नू अपने स्वरूप विच कड़िया है। 84 लाख जूना विच्चों इसनू श्रोमणी दर्जा दिता गया है, पर असी इंसान अपनी होमे वेड़ी बुद्धि नाल कर्म करद्या कई प्रकार दे बंधना विच फस जांदे हां, जिदा के सानू एहसास भी नहीं हुंदा। इस तरह जन्म जन्मांतरां तों असी अपने घड़े हुए कर्मां दे अटुट बंधना विच पै हुए हां, जो कि करजे दी तरह सूद बर सूद वधदे जांदे हन। हुण असी किहड़े किहड़े बंधना विच फसे हुए हां, क्यों फसे हुए हां, किवें असी इन्हां दी गुलामी विच दुख भोगदे हां ते किवें इन्हां तों छुटकारा हो सकता है, ये गुरमुख प्यारे बाऊ जी होरां ने सानू अपने गुरबाणी विचार दे अधीन लिखे हुए लेखां दी लड़ी बंधन छुट्टन विच दसन दा यतन कीता है, जिन्हां विच्चों बंधन छुट्टन भाग पहला 90 नंबर लेख इत्थे पढ़िया जांदा है। ध्यान नाल सरवण करिए। परमात्मा सहिबन ते कर्ता पुरख होण करके किसे बंधन विच नहीं है, वह सही तौर ते अपनी मौज विच पूरन आजाद ते बेपरवाह है। इहो जै आजाद ते बेपरवाह परमात्मा दी अंश होण कारण आजादी जीव दा जद्दी हक है। इसे करके जीव दे अंतर आत्मे अनजाने सदा इस जद्दी आजादी दी तांग लगी रहिंदी है, पर अज्ञानता विच जीव माया दे असर हेठ काम क्रोध लोभ मोह हंकार आदि अनेकां नीवियां मानसिक वासनावां दी गुलामी विच कर्म करदा होया कई प्रकार दे बंधना विच फसिया रहिंदा है ते अपनी जद्दी आजादी गवा बैठता है। गुरबाणी विच जीव दे अनेकां बंधना दा स्पष्ट जिक्र कीता होया है, किना किना बंधना विच असी फसे होए हां। कर्म तरम सब बंधना, पाप पुन संबंध, ममता मोह सो बंधना, पुत्र कलत्र सो तंद। होमे विच जियो बंध है, नाम ना वसै मन आए, ए कुटुंब सब जी के बंधन पाई, परम पुला संसारा। भूल्यो मन माया उर्जायो, जो जो कर्म कियो लालच लग, ते आप बंधायो। मेरी मेरी तार बंधन बंधिया, नरक सुरग अवतार माया तंदिया। कोट कर्म बंधन का मूल, हर के भजन बिन बिरथा पूल। ए मन तंदे वादा कर्म कमाए, माया मुठा सदा बिल लाए। इस तरह भावे असी समझे बैठे हां कि असी आजाद हां ते मन मर्जी कर सकते हां, पर यह सच नहीं। असल विच असी कई प्रकार दे बंधना विच जकड़े हुए हां। असी सारे जीव अते सारी सृष्टि उस करता पुरख दी किरत हां अते उहदे इलाही हुक्म उहदे भाणे उहदी रजा विच बद्धे हुए हां, पर सिवाय इंसान दे 84 लख जूना इस इलाही हुक्म दी रजा भाणे अथवा इक सुरता विच इनट्यून होके विचरदियां हन। इसे कारण उन्हां जीवां दा विकास उन्हां दी एवोल्यूशन उपर वल हो रही है। इन्हां 84 लख जूना दे जीवां विच बुद्धि सीमित होण करके ये अपनी मत जां सियाणप नहीं वरत सकते ते रब दी रजा विच चल रहे हन, भाणे तो वह बाहर नहीं जा सकते। पर इंसान नू रब ने विशाल ते तीखण बुद्धि बख्शी है। असी इस तीखण बुद्धि दा अपने मन दी रंगत ते अपने संस्कारां दे असर हेठ अपनियां उक्तियां जुक्तियां अपनियां सियाणपां द्वारा इहदी गलत वरतों करदे हां। जो सानू तीखण बुद्धि अकाल पुरख ने अपने नाल मिलण लई बख्शी उहदी असी अपनियां सियाणपां दे नाल गलत वरतों करदे हां। इस तरह असी क्रमबद्ध हो के अपने घड़े हुए संस्कारां दे बंधना विच फस के खाम खा दुखी हुंदे हां। गुरु साहिबां ने बाणी विच जीव दे इन्हां बंधना बाबत इउं सानूं ताड़ना कीती है। मेरे जीड़ा परदेसिया कित पवे जंजाले राम। जाली रैन जाल दिन हुआ जेती कड़ी फाही तेती, रस रस चोग चुगे नित फासे छूटस मुड़े कवन गुणी। फिर फाही फासे कौआ फिर पछताना अब क्या हुआ। गुरबाणी ते होर अनेक महापुरखां दी ताड़ना दे बावजूद जीव कई किस्म दे बंधना विच फसया होया है, पर इन्हां बंधना तो अनजाण होण करके असीं इह समझी बैठे हाँ कि असीं तां आजाद हाँ, सानू कोई बंधन नहीं। इस लई इन्हां मानसिक बंधना तो छुट्टण दा असीं कोई उपराला भी नहीं करते, बल्कि अपनी अज्ञानता द्वारा गलत कर्म करते हुए अचेत नित नवे कर्मा दे जंजीर कड़ कड़ के उन्हां दे बंधन विच जकड़े जा रहे हाँ अते पुरानियां जंजीरां नू होर शक्तिमान बना रहे हाँ। नानक औगण जेतड़े तेते गली जंजीर। जीव नू सचेत करन लई गुरबाणी विच इन्हां कई तरह दे बंधना नू खोल के दर्शाया गया है, ते इन्हां तो छुट्टन दे साधन भी सतगुरां ने सानू दसे हन। हुण असीं इन्हां इनसानी बंधना दियां कुछ किस्मां देखदे हाँ। पहला तां है सब तो वड्डा साडे होमे दा बंधन। होमे साडे कर्मां ते बंधना दा मूल कारण है। जे असीं इलाही हुक्म दी रजा विच चलना सिख लईए तां असीं होमे वेड़े कर्मां दे बंधना तों बच सकदे हाँ, पर साडे लई रजा विच चलना तां इक पासे रहा। सानू अजे तक यह सोझी भी नहीं कि रब्बी हुक्म की है। गुरबाणी सानू बार बार सुचेत करती है, हुक्मे अंदर सब को बाहर हुक्म ना कोए, नानक हुक्मे जे बुझे तो हों में कहे ना कोए। पर असी हों हों करत बंधन में परया वाली साड़ी हालत है। इलाही हुक्म साडे लिए सुखदाई ते कल्याण रूप है। बाकी सारिया जूना ते जीव अचेत सहज सुभाए इस हुक्म विच चल रहे हन। इसे लिए इंसाना नालों वह बद आजाद ते सुखी हन अते वह कर्मबद्ध भी नहीं। असल विच होमे दा भाव ही यह है कि असि अपने आप नू अकाल पुरख दी अंश समझण दी थां एक अडरी हस्ती समझना। यह जीव अपनी हों विच जमदा, होमे वेड़े कर्म करदा, जंजालां विच फसदा, काल दे वस पै के आवागमन दे गेड़ विच पिया रहिंदा है। यह शरीर माया दा पुतला विच होमे दुष्टी पाई, आवण जाना जम्मण मरना मनमुख पत गवाई। दुख सुखे जियो बंद है होमे कर्म कमाए, हों विच आया हों विच गया, हों विच जम्मिया हों विच मुआ, हों विच दित्ता हों विच लया, हों विच खटिया हों विच गया, हों विच सच्यार कुड़ियार, हों विच पाप पुन विचार, हों विच नरक सुरग अवतार, हों विच हसै हों विच रोवै, हों विच भरिया हों विच खोवै, हों विच जाति जिनसी खोवै, हों विच मूर्ख हों विच सियाणा, मोख मुक्त की सार न जाना। होमे यही बंधना फिर जोनी पाए, होमे अंदर खड़क है खड़के खड़क विहाए, होमे वड्डा रोग है मर जम्मे आवे जाए। मैं मेरी अथवा होमे दी भावना दे बंधन ए दूसरा बंधन है। मैं मेरी दा ख्याल होमे विच्चों उपजदा है। मैं मेरी दी भावना दिन रात सुपने विच वी साडे नाल चिमड़ी रहिंदी है। इस होमे वेड़ी भावना अधीन असी कर्म करते हुए नतीजे भुगतते ते दुखी हुंदे रहिंदे हां, भली भांत जाणदिआं होइआं भी कि साडा इह शरीर साडा माल धन साख संबंधी जमीन जायदाद यह सब कुछ नाशवान हन अते इन्हां विच्चों कुछ भी साडे नाल नहीं जाणा। फिर भी असी इन्हां नूं अपना समझ के जफ्फा पाई रखते हाँ ते मैं मेरी दे बंधना विच जकड़े रहिंदे हाँ। इन्हां बिनसनहार पदार्थां उत्ते अपनत जताणी साडे मानसिक भरम भुलेखे दा ही सिट्टा है। दूजे लफ्ज़ां विच मैं मेरी दा दृढ़ होया निश्चा ही जीव दे सारे दुखां कलेशां फिकर ते चिंता दा मूल कारण है। ए तन संपै माया झूठी अंत छोड़ चलिया पछताई, मेरा मेरा कर कर विगुत्ता आत्म न चीने परमे विच सुत्ता। मेरा तेरा जानता तब ही ते बंदा मेरी मेरी तारी ओहा पैर लोहारी। माया मोह दुख सागर है बिख दुतर तरिया ना जाए, मेरा मेरा कर दे पछमुए होमे करत विहाए। अगला है साडे शरीरक बंधन। शरीर अपने आप कोई कर्म नहीं कर सकता, ये साडे ख्यालां साडे भावनावां साडे बलवलियां ते आदतां दे सिर्फ प्रगटावे दा साधन है। किसे ख्याल जां कर्म नू शरीर द्वारा मुड़ मुड़ के अभ्यास किया जावे तां शरीर नू उसे कर्म की आदत पै जांदी है ते उह कर्म साडा सुभाव बन जांदा है। जेकर असी इन्हां बेलोड़ियां ते हानिकारक हरकतां नू फिर रोकना भी चाहिए तां भी शरीर अपनियां दृढ़ होईयां होईयां आदतां अनुसार सहज सुभाए अनजाने ही वह हरकतां करदा रहिंदा है। इस तरह असी आपू घड़ियां होईयां आदतां दे गुलाम बन जांदे हां जिन्हां तों कि छुटकारा पाउणा कठिन हो जांदा है। इस विषय नूं स्पष्ट करन लई गुरमुख प्यारिआं ने इत्थे कुछ उदाहरणां दित्तीआं हन। मनुखा जन्म दुर्लभ ते अनमोल है, इहदी देखभाल करना इहनूं रोग तों रहत रखना ते रिष्ट पुष्ट बना के कुदरत अनुसार इहदे तों उचित कम लैणा इह साडा मंतव है मनोरथ है। पर असी सादा ते पौष्टिक आहार दी थां ते चटपटे मसालेदार स्वादले पदार्थ खाण दे आदि हो रहे हां, जिवें पकौड़े परौठे पूरियां कचौरियां समोसे अचार चटनियां मीट आदि, यह साडी सेहत लई हानिकारक हन। हुण जेकर सानू पता भी लग जाए कि यह हानिकारक हन अते असी इन्हां नूं छड्डना भी चाहिए तां भी इन्हां दा त्याग करना साडे लई औखा है। इस तरह क्योंकि असी रसना दी चेष्टा दे गुलाम बन गए हाँ अते इहदे नाल ही असी कई किस्म दीआं बीमारियां सहेड़ लैंदे हाँ। इसे तरह शराब तंबाकू नशीलियां वस्तुआं दे सेवन करन दी भी कईआं नूं आदत पै जांदी है जिदे हानिकारक नतीजे भुगतदिआं होइआं भी उह इन्हां नूं छड्ड नहीं सकदे अते आपू सहेड़ी होई इन्हां दी गुलामी विच जकड़े रहिंदे हन, दुख कलेश बीमारियां भोगदे हन। हुण कई किस्म दे अमलां विच भी जीव जकड़े होए हन, जिवें अफीम चरस गांजा सुखा हीरोइन नशीलियां गोलियां आदि, जिन्हां दे नाल जीवन तबाह हो रहे हन। पछमी देशां दी अखौती नवीन सभ्यता भी इस नशीली गुलामी तो बच नहीं सकी, सगों होरना देशां दी अगवाई कर रही है। कई जीव नीवियां वाशनावां दी गुलामी विच फस के कई तरह दे पाप कमाउंदे हन ते लाइलाज बीमारियां सहेड़ लैंदे हन जिहदे नाल के अमोलक जीवन तबाह हो जांदे हन। इह वाशनावां सर्वव्यापी हन क्योंकि हर एक कौम हर जात पात देश दे इंसान इन्हां वाशनावां दी गुलामी विच पूरी तरह जकड़े हुए हन अते इन्हां विच खचत हो के इंसान अत्यंत दुख कलेश भोगदे, इन्हां तों बच नहीं सकदे, सुरखरू नहीं हो सकदे, नरकमई जीवन भोगदे हन। नीवियां रुचियां ते वाशनावां दे मुड़ मुड़ भोगण नाल अथवा अभ्यास करदिआं होइआं इह शक्तिमान हो जांदियां हन, डायनामिक हो जांदियां हन। इह शक्तिमान वाशनावां साडे मन उत्ते इन्ना कब्जा कर लैंदियां हन कि साडी सोच विचार ज्ञान ध्यान कर्म किरिया भी इन्हां शक्तिमान संस्कारां नूं काबू करन तों असमर्थ हो जांदे हन। इसे तरह साडी उच्च विद्या साडा विज्ञान फिलोसफियां भी इन्हां नूं काबू नहीं कर सकदियां, बल्कि ज्यों ज्यों साडी अखौती नवीन सभ्यता तरक्की करी जांदी है त्यों त्यों साडियां वाशनावां होर सूखम ते विकसित हो रहीआं हन। हैरानी दी गल तां इह है कि यह शक्तिमान होईयां नीवियां वाशनावां ते काबू पाउण लई साडे अजोके धर्म भी असमर्थ हन, बल्कि धर्म की आड़ विच इह वाशनावां होर वध फुल रहीआं हन। बिखे बिखे की वासना तजी न जाई, अनेक जतन कर रखीए फिर लपटाई। कईआं नूं हर गल नाल कोई बेमैने लफ्ज़ जोड़न जां गाल कढ़न की आदत पै जांदी है जिन्हों के तकिया कलाम किया जाता है। ये बेलोड़े ते हासोहीणे लफ्ज़ साडी गुफ्तार अथवा बोली नूं भी हासोहीणा बना दिंदे हन। मिसाल दे तौर ते इत्थे गुरमुख प्यारिआं ने एक उदाहरण दित्ती है कि कोई वडेरी उम्र दा डाक्टर संगत विच आया, उहनूं अपनी आदत अनुसार हर एक गल दे नाल नंगी गाल कढ़न की आदत सी। जदों उहदा ध्यान इस गल वल दिवाया गया तां झट गाल कढ़ के बोलिआ किहड़ा गालां कढ़दा है। हुण इहदे तों साबत हुंदा है कि उस स्याणे ब्याणे डाक्टर नूं इन्हां नंगियां गालां दा अहसास ही नहीं सी, ਉਹ ਆਪਣੀ ਸਭਿਅਤਾਹੀਣ ਗੰਦੀ ਆਦਤ ਦਾ ਇੰਨਾ ਆਦੀ ਹੋਇਆ ਹੋਇਆ ਸੀ ਕਿ ਗਾਲ ਕੱਢਣਾ ਉਹਦੇ ਜੀਵਨ ਦਾ ਇੱਕ ਅੰਗ ਬਣ ਗਿਆ ਸੀ। ਸਹਿਜ ਸੁਭਾਏ ਹੀ ਉਹ ਗਾਲਾਂ ਕੱਢੀ ਜਾਂਦਾ ਸੀ। ਪਿੰਡਾਂ ਵਿੱਚ ਇਸੇ ਤਰ੍ਹਾਂ ਲੋਕ ਗਾਲ ਕੱਢੇ ਬਗੈਰ ਗੱਲ ਨਹੀਂ ਕਰਦੇ, ਜਿਹਦੇ ਤੋਂ ਕਿ ਸਾਡੀ ਨੀਵੀਂ ਸਭਿਅਤਾ ਦਾ ਪ੍ਰਗਟਾਵਾ ਹੁੰਦਾ ਹੈ ਅਤੇ ਜਿਹਦਾ ਅਸਰ ਅਗਲੀਆਂ ਪੀੜ੍ਹੀਆਂ ਉੱਤੇ ਵੀ ਪੈਂਦਾ ਹੈ। ਇਹ ਮਿਸਾਲਾਂ ਦੱਸਦੀਆਂ ਹਨ ਕਿ ਅਸੀਂ ਆਪੋ ਘੜੀਆਂ ਆਦਤਾਂ ਦੀ ਗੁਲਾਮੀ ਵਿੱਚ ਬੇਵੱਸ ਹੋ ਜਾਂਦੇ ਹਾਂ, ਜਿਨ੍ਹਾਂ ਦਾ ਸਾਨੂੰ ਅਹਿਸਾਸ ਹੀ ਨਹੀਂ ਹੁੰਦਾ। ਛੁੱਟਣ ਦਾ ਖਿਆਲ ਤਾਂ ਫਿਰ ਕੀ ਆਉਣਾ। ਇਸੇ ਤਰ੍ਹਾਂ ਸਾਡੀ ਸਰੀਰਕ ਪਲੋਸਾ ਪਲਾਸੀ, ਸਾਡੇ ਸ਼ਿੰਗਾਰ, ਸਾਡੇ ਸਵਾਦ ਚੇਸ਼ਟਾ, ਇਹ ਸਭ ਬੰਧਨ ਹੀ ਹਨ। ਸਾਡੇ ਜੀਵਨ ਦਾ ਬਹੁਤ ਹਿੱਸਾ ਧਿਆਨ ਅਤੇ ਸਮਾਂ ਸਾਡੇ ਸਰੀਰ ਦੀ ਪਲੋਸਾ ਪਲਾਸੀ, ਹਾਰ ਸ਼ਿੰਗਾਰ, ਅਛਨੇ ਪਛਨੇ, ਪਾਲਣ ਪੋਸਣ ਆਦਿ 'ਤੇ ਹੀ ਜਾਇਆ ਹੋ ਜਾਂਦਾ ਹੈ। ਸਰੀਰਕ ਹੋਣ ਦਾ ਅਹਿਸਾਸ ਅਤੇ ਇਹਦੀ ਵਿਸ਼ੇਸ਼ਤਾ ਦੇ ਧੁਰੇ ਦੁਆਲੇ ਹੀ ਸਾਡਾ ਮਨ, ਬੁੱਧੀ ਅਤੇ ਧਿਆਨ ਘੁੰਮਦਾ ਰਹਿੰਦਾ ਹੈ। ਇਸ ਲਈ ਸਾਡਾ ਸਰੀਰ ਵੀ ਸਾਡੇ ਬੰਧਨਾਂ ਦਾ ਇੱਕ ਕਾਰਨ ਹੈ। ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ, ਇਹ ਸਰੀਰ ਸਭ ਮੂਲ ਹੈ ਮਾਇਆ, ਦੂਜੇ ਪਾਏ ਭਰਮ ਭੁਲਾਇਆ, ਜੇਤੇ ਰਸ ਸਰੀਰ ਕੇ ਤੇਤੇ ਲੱਗੇ ਦੁੱਖ। ਅਗਲਾ ਹੈ ਸਾਡਾ ਕਰਮ ਕਾਂਡਾਂ ਅਤੇ ਵਹਿਮਾਂ ਦੇ ਬੰਧਨ। ਇੰਨੀ ਨਵੀਨ ਵਿੱਦਿਆ, ਧਾਰਮਿਕ ਗਿਆਨ ਅਤੇ ਫਿਲੋਸਫੀਆਂ ਦੇ ਹੁੰਦਿਆਂ ਹੋਇਆਂ ਵੀ ਅਜੇ ਅਸੀਂ ਪੁਰਾਣੇ ਵਹਿਮਾਂ ਦੇ ਆਧਾਰ 'ਤੇ ਅਨੇਕ ਕਰਮ ਕਾਂਡਾਂ ਅਤੇ ਵਹਿਮਾਂ 'ਚ ਫਸ ਕੇ ਦੁਖੀ ਹੋ ਰਹੇ ਹਾਂ। ਅਫਸੋਸ ਦੀ ਗੱਲ ਤਾਂ ਇਹ ਹੈ ਕਿ ਸਾਡੇ ਵਿਦਵਾਨ ਅਤੇ ਗਿਆਨੀ ਧਿਆਨੀ ਵੀ ਇਹਨਾਂ ਵਹਿਮਾਂ ਦੇ ਬੰਧਨਾਂ ਤੋਂ ਛੁੱਟ ਨਹੀਂ ਸਕੇ। ਅਸੀਂ ਰੀਸੋ ਰੀਸੀ, ਬੱਧਾ ਚੱਟੀ, ਅਣਜਾਣੇ, ਬੇਲੋੜੇ, ਲੋਕ ਦਿਖਾਵੇ ਲਈ ਕਰਮ ਕਾਂਡਾਂ ਦੇ ਬੰਧਨਾਂ ਵਿੱਚ ਪਏ ਹੋਏ ਹਾਂ। ਦੂਜੇ ਲਫਜ਼ਾਂ ਵਿੱਚ, ਜਿਉਂ ਜਿਉਂ ਸਾਡੀ ਵਿੱਦਿਆ, ਵਿਗਿਆਨ, ਫਿਲੋਸਫੀ, ਅਖੌਤੀ ਸੱਭਿਅਤਾ ਅਤੇ ਅਖੌਤੀ ਧਰਮਾਂ ਦਾ ਵਿਕਾਸ ਹੋ ਰਿਹਾ ਹੈ, ਤਿਉਂ ਤਿਉਂ ਸਾਡੀ ਸਰੀਰਕ, ਮਾਨਸਿਕ ਅਤੇ ਧਾਰਮਿਕ ਅਵਸਥਾ ਨਿਗਰਦੀ ਜਾਂਦੀ ਹੈ ਅਤੇ ਅਸੀਂ ਇਹਨਾਂ ਕਿਸਮ ਕਿਸਮ ਦੇ ਬੰਧਨਾਂ ਵਿੱਚ ਫਸ ਕੇ ਅਮੋਲਕ ਜੀਵਨ ਅਜਾਈ ਗਵਾ ਰਹੇ ਹਾਂ। ਸੁਣਿਆ ਹੈ ਕਿ ਭਾਰਤ ਵਿੱਚ ਤਕਰੀਬਨ 1 ਕਰੋੜ ਅਖੌਤੀ ਸਾਧੂ, ਸੰਤ, ਫਕੀਰ, ਔਲੀਏ, ਦਿਗੰਬਰ, ਗੁਰੂ, ਧਰਮ ਦੇ ਠੇਕੇਦਾਰ ਬਣੇ ਫਿਰਦੇ ਹਨ, ਪਰ ਉਹ ਖੁਦ ਹੀ ਅਨੇਕ ਕਿਸਮ ਦੇ ਫੋਕਟ ਕਰਮ ਕਿਰਿਆ ਦੇ ਬੰਧਨਾਂ ਵਿੱਚ ਹੀ ਫਸੇ ਹੋਏ ਹਨ ਅਤੇ ਹੋਰਨਾਂ ਜਗਿਆਸੂਆਂ ਨੂੰ ਵੀ ਉਹਨਾਂ ਵਿੱਚ ਹੀ ਫਸਾ ਰਹੇ ਹਨ। ਗੁਰਬਾਣੀ ਵਿੱਚ ਇਹਨਾਂ ਕਰਮ ਕਾਂਡਾਂ ਅਤੇ ਵਹਿਮਾਂ ਦੀ ਤਸਵੀਰ ਇਉਂ ਖਿੱਚੀ ਗਈ ਹੈ, ਪਾਠ ਪੜਿਓ, ਅਰਬੇਦ ਵਿਚਾਰਿਓ, ਨਿਵਲ ਭੁਅੰਗਮ ਸਾਧੇ, ਪੰਚ ਜਨਾ ਸਿਉ ਸੰਗ ਨਾ ਛੁਟਕਿਓ, ਅਧਿਕ ਅਹਮ ਬੁੱਧ ਬਾਧੇ, ਪਿਆਰੇ ਇਨ ਵਿਧ ਮਿਲਨ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸਵਾਮੀ ਕੇ ਦੁਆਰੇ, ਦੀਜੈ ਬੁੱਧ ਵਿਵੇਕਾ, ਮੋਨ ਪਇਓ ਕਰਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ, ਤਟ ਤੀਰਥ ਸਭ ਧਰਤੀ ਪਰਮਿਓ, ਦੁਬਿਧਾ ਛੁਟਕੇ ਨਾਹੀ, ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰਵਤ ਤਰਾਏ, ਮਨ ਕੀ ਮੈਲ ਨਾ ਉਤਰੇ ਇਹ ਵਿਧ, ਜੇ ਲਖ ਜਤਨ ਕਰਾਏ, ਕਨਿਕ ਕਾਮਨੀ ਹੈਵਰ ਗੈਵਰ, ਬਹੁ ਵਿਧ ਦਾਨ ਦਾ ਤਾਰਾ, ਅੰਨ ਬਸਤਰ ਭੂਮੀ ਬਹੁ ਅਰਪੇ, ਨੈ ਮਿਲੀਏ ਹਰ ਦੁਆਰਾ, ਪੂਜਾ ਅਰਚਾ ਬੰਧਨ ਡੰਡੌਤ, ਖੱਟ ਕਰਮਾ ਰਥ ਰਹਿਤਾ, ਹਾਂ ਹਾਂ ਕਰਤ ਬੰਧਨ ਮੈਂ ਪਰਿਆ, ਨੈ ਮਿਲੀਏ ਇਹ ਜੁਗਤਾ, ਕਾਹੂ ਲੈ ਪਾਹਨ ਪੂਜ ਤਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਹਰ ਅਵਾਚੀ ਦਿਸਾ ਮੈਂ, ਕਾਹੂ ਪਛਾ ਕੋ ਸੀਸ ਨਿਵਾਇਓ, ਕੋ ਬੁਤਾਨ ਕੋ ਪੂਜਤ ਹੈ ਪਸੂ, ਕੋ ਮਿਰਤਾਨ ਕੋ ਪੂਜਨ ਤਾਇਓ, ਕੂਰ ਕਿਰਿਆ ਉਰਜੋ ਸਭੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਅਗਲੇ ਹਨ ਸਾਡੇ ਰਾਜਸੀ ਬੰਧਨ। ਭਾਵੇਂ ਅਸੀਂ ਰਾਜਸੀ ਤੌਰ 'ਤੇ ਦੂਜੇ ਦੇਸ਼ਾਂ ਦੀ ਗੁਲਾਮੀ ਤੋਂ ਆਜ਼ਾਦ ਹਾਂ, ਪਰ ਅਸੀਂ ਆਪਣੀ ਨੌਕਰਸ਼ਾਹੀ, ਰਿਸ਼ਵਤਖੋਰੀ, ਬਲੈਕ ਮਾਰਕੀਟ, ਮਿਲਾਵਟ, ਕੁਨਬਾ ਪ੍ਰਸਤੀ, ਤਾਨਾਸ਼ਾਹੀ, ਪਾਰਟੀਬਾਜ਼ੀ ਆਦਿ ਬੰਧਨਾਂ ਵਿੱਚ ਅਜੇ ਵੀ ਪੂਰੀ ਤਰ੍ਹਾਂ ਜਕੜੇ ਹੋਏ ਹਾਂ। ਸਾਡਾ ਬਹੁਤਾ ਸਮਾਂ ਅਤੇ ਤਾਕਤ ਇਸ ਨੀਵੀਂ ਰਾਜਸੀ ਖਿੱਚੋਤਾਣ ਵਿੱਚ ਹੀ ਲੱਗਦਾ ਹੈ। ਕਲ ਕਾਤੀ ਰਾਜੇ ਕਸਾਈ, ਧਰਮ ਪੰਖ ਕਰ ਉੱਡ ਰਿਹਾ, ਕੂੜ ਅਮਾਵਸ ਸੱਚ ਚੰਦਰਮਾ, ਦਿਸੇ ਨਾਹੀਂ ਕਹਿ ਚੜਿਆ, ਰਾਜੇ ਸੀਂ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ। ਇਹ ਸਾਡੀ ਰਾਜਸੀ ਹਾਲਤ ਹੈ। ਸਾਡੇ ਜੀਵਨ ਦੇ ਹਰ ਪੱਖ ਅਥਵਾ ਰਗੋ ਰੇਸ਼ੇ ਵਿੱਚ ਇਹ ਨੀਵੀਆਂ ਇਖਲਾਕਹੀਣ ਰੁਚੀਆਂ ਧਸ ਵਸ ਰਸ ਚੁੱਕੀਆਂ ਹਨ ਅਤੇ ਅਸੀਂ ਇਹਨਾਂ ਦੇ ਬੇਲੋੜੇ ਬੰਧਨਾਂ ਤੋਂ ਅਤਿਅੰਤ ਦੁਖੀ ਹੋ ਰਹੇ ਹਾਂ। ਸਾਡਾ ਦੇਸ਼ ਧਰਮਾਂ ਦਾ ਪੰਘੂੜਾ ਮੰਨਿਆ ਗਿਆ ਹੈ, ਪਰ ਸਾਡੇ ਦੇਸ਼ ਵਿੱਚ ਹੀ ਇਖਲਾਕੀ ਗਿਰਾਵਟ ਸਭ ਤੋਂ ਵਧੇਰੇ ਹੈ। ਸਾਡੇ ਧਰਮਾਂ ਨੇ ਸਾਨੂੰ ਇਸ ਇਖਲਾਕੀ ਗਿਰਾਵਟ ਤੋਂ ਉੱਚਾ ਚੁੱਕਣਾ ਸੀ, ਪਰ ਜਦ ਸਾਡੇ ਅਖੌਤੀ ਧਰਮ ਵੀ ਇਹਨਾਂ ਕੂੜੇ ਕਰਮ ਕਿਰਿਆ ਦੇ ਵਹਿਮਾਂ ਵਿੱਚ ਫਸ ਜਾਣ ਤੇ ਫਿਰ ਜਨਤਾ ਵਿਚਾਰੀ ਦਾ ਕੀ ਹਾਲ। ਬਾਹਰ ਕੀ ਅਗਨ ਜਿਉਂ ਬੁਝੇ ਜਲ ਸਰਿਤਾ ਕਹਿ, ਨਾਓ ਮੈਂ ਜੋ ਆਗ ਲਾਗੇ ਕੈਸੇ ਕਹਿ ਬੁਝਾਈ ਹੈ। ਬਾਹਰ ਸੇ ਭਾਗ ਓਟ ਲੀਜੀਅਤ ਕੋਟ ਗੜ, ਗੜ ਮੈਂ ਜੋ ਲੂਟ ਲੀਜੈ ਕਹੋ ਕਤ ਜਾਈ ਹੈ। ਚੋਰਨ ਕੇ ਤਰਾਸ ਜਾਏ ਸਰਨ ਨਿਰਿੰਦ ਗਹੇ, ਮਾਰੇ ਮਹੀ ਪਤ ਜੀਓ ਕੈਸੇ ਕਹਿ ਬਚਾਈਐ। ਮਾਇਆ ਡਰ ਡਰਪਤ ਹਾਰ ਗੁਰਦੁਆਰੇ ਜਾਵੇ, ਤਾਹਾਂ ਜੋ ਵਿਆਪੇ ਮਾਇਆ ਕਹਾਂ ਠਹਿਰਾਈ ਹੈ। ਹੁਣ ਅਗਲੇ ਹਨ ਸਾਡੇ ਭਾਈਚਾਰਕ ਸੋਸ਼ਲ ਬੰਧਨ। ਅਸੀਂ ਸਾਰੇ ਭਾਈਚਾਰਕ ਰਸਮਾਂ ਰਿਵਾਜ਼ਾਂ ਦੇ ਬੰਧਨਾਂ ਵਿੱਚ ਵੀ ਜ਼ਬਰਦਸਤ ਜਕੜੇ ਹੋਏ ਹਾਂ ਅਤੇ ਅਤਿਅੰਤ ਦੁਖੀ ਹੋਣ ਦੇ ਬਾਵਜੂਦ ਇਹਨਾਂ ਰਸਮਾਂ ਰਿਵਾਜ਼ਾਂ ਨੂੰ ਘਟਾਉਣ ਜਾਂ ਛੱਡਣ ਦੀ ਬਜਾਏ ਅਸੀਂ ਦਿਨ ਬ ਦਿਨ ਇਹਨਾਂ ਨੂੰ ਵਧਾ ਰਹੇ ਹਾਂ। ਸਾਡੇ ਜੰਮਣੇ ਮਰਨੇ ਮੰਗਣੀ ਵਿਆਹ ਹੋਰ ਅਨੇਕਾਂ ਸਮਾਜਿਕ ਤਿਉਹਾਰਾਂ ਨੂੰ ਅਸੀਂ ਇੰਨਾ ਗੁੰਝਲਦਾਰ ਖਲੇਰੇ ਵਾਲਾ ਵਖੇਵੇਂ ਵਾਲਾ ਅਤੇ ਖਰਚੀਲਾ ਬਣਾ ਦਿੱਤਾ ਹੈ ਕਿ ਇਹਦੇ ਨਾਲ ਖੇਚਲ ਤੋਂ ਇਲਾਵਾ ਫਜ਼ੂਲ ਖਰਚੀ ਦੇ ਭਾਰ ਹੇਠਾਂ ਦੱਬ ਕੇ ਖਲਕਤ ਦੁਖੀ ਹੋ ਰਹੀ ਹੈ। ਬਾਵਜੂਦ ਸਾਡੀ ਤਾਲੀਮ ਸਾਡੀ ਨਵੀਂ ਸੱਭਿਅਤਾ ਅਤੇ ਵਿਗਿਆਨਕ ਖਿਆਲਾਂ ਦੇ ਅਸੀਂ ਇਹਨਾਂ ਫਜ਼ੂਲ ਦੇ ਦੁੱਖਦਾਈ ਰਸਮਾਂ ਰਿਵਾਜ਼ਾਂ ਨੂੰ ਤੋੜਨ ਦੀ ਹਿੰਮਤ ਤਾਂ ਕੀ ਕਰਨੀ ਸੀ, ਹੋਰ ਵਧਾ ਚੜ੍ਹਾ ਕੇ ਫਜ਼ੂਲ ਵਖੇਵੇਂ ਦੀ ਦੌੜ ਲਗਾਈ ਹੋਈ ਹੈ। ਇਹਨਾਂ ਫਜ਼ੂਲ ਅਤੇ ਦੁੱਖਦਾਈ ਰਸਮਾਂ ਰਿਵਾਜ਼ਾਂ ਦੀ ਮਿਸਾਲ ਦਿੱਤੀ ਜਾਂਦੀ ਹੈ। ਪਿਛਲੇ ਜ਼ਮਾਨੇ ਵਿੱਚ ਜਦੋਂ ਲੜਕੀ ਦਾ ਨਾਤਾ ਕੀਤਾ ਜਾਂਦਾ ਸੀ ਤਾਂ ਸਿਰਫ 1 ਰੁਪਿਆ ਸ਼ਗਨ ਦੇ ਕੇ ਕੁੜਮਾਈ ਕਰ ਦਿੱਤੀ ਜਾਂਦੀ ਸੀ। ਹੁਣ ਕੁੜਮਾਈ ਦਾ ਰਿਵਾਜ ਅਸੀਂ ਇੰਨਾ ਵਧਾ ਰਿਹਾ ਹੈ ਕਿ ਪਹਿਲੇ ਰੋਕਾ ਫਿਰ ਠਾਕਾ ਫਿਰ ਸ਼ਗਨ ਦਿੱਤਾ ਜਾਂਦਾ ਹੈ। ਕੁੜਮਾਈ ਅਤੇ ਵਿਆਹ ਦੇ ਹੋਰ ਰਿਵਾਜ ਵੀ ਅਸੀਂ ਮਨ ਮਰਜ਼ੀ ਨਾਲ ਆਪੇ ਹੀ ਵਧਾਉਂਦੇ ਜਾ ਰਹੇ ਹਾਂ ਅਤੇ ਇੰਨਾ ਵਖੇਵਾਂ ਅਤੇ ਫਜ਼ੂਲ ਖਰਚੀ ਕੀਤੀ ਜਾਂਦੀ ਹੈ ਕਿ ਹੈਰਾਨ ਰਹਿ ਜਾਂਦਾ ਹੈ। ਇਹਨਾਂ ਦੀ ਪੂਰਤੀ ਵਿੱਚ ਹਰ ਪੁਰਸ਼ 1 ਦੂਜੇ ਤੋਂ ਵੱਧ ਚੜ੍ਹ ਕੇ ਹੋਰ ਵਖੇਵਾਂ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਸ ਤਰ੍ਹਾਂ ਸਾਡਾ ਭਾਈਚਾਰਾ ਇਹਨਾਂ ਭਾਈਚਾਰਕ ਬੰਧਨਾਂ ਵਿੱਚ ਫਸ ਕੇ ਕਮਜ਼ੋਰ ਅਤੇ ਦੁਖੀ ਹੋ ਰਿਹਾ ਹੈ। ਨਤੀਜਾ ਇਹ ਹੈ ਕਿ ਗਰੀਬ ਲਈ ਤਾਂ ਲੜਕੀ ਦਾ ਵਿਆਹ ਕਰਨਾ ਅਤਿ ਮੁਸ਼ਕਿਲ ਅਤੇ ਮਹਿੰਗਾ ਹੋਈ ਜਾ ਰਿਹਾ ਹੈ। ਜੇ ਸਾਡੀ ਵਖੇਵੇਂ ਦੀ ਜਹਿਨੀਅਤ ਅਤੇ ਸਾਡੇ ਦਾਜ ਦੀ ਭੁੱਖ ਇੰਨੀ ਹੀ ਰਹੀ ਤਾਂ ਛੇਤੀ ਉਹ ਜ਼ਮਾਨਾ ਆਵੇਗਾ ਜਦੋਂ ਲੋਕ ਦੁਖੀ ਹੋ ਕੇ ਲੜਕੀਆਂ ਨੂੰ ਜੰਮਦੇ ਹੀ ਮਾਰ ਦਿਆ ਕਰਨਗੇ, ਜਿਵੇਂ ਕਿ ਪੁਰਾਣੇ ਜ਼ਮਾਨੇ ਵਿੱਚ ਮੁਗਲਾਂ ਦੇ ਜ਼ੁਲਮ ਤੋਂ ਬਚਣ ਲਈ ਕੀਤਾ ਜਾਂਦਾ ਸੀ। ਪਰ ਅਫਸੋਸ ਦੀ ਗੱਲ ਇਹ ਹੈ ਕਿ ਸਾਡੇ ਗਿਆਨੀ ਧਿਆਨੀ ਵਿਦਵਾਨ ਧਾਰਮਿਕ ਆਗੂ ਸਮਾਜ ਸੁਧਾਰਕ ਇਹਨਾਂ ਫਜ਼ੂਲ ਵਖੇਵੇਂ ਅਤੇ ਦੁੱਖਦਾਈ ਬੰਧਨਾਂ ਨੂੰ ਰੋਕਣ ਜਾਂ ਘਟਾਉਣ ਦੀ ਬਜਾਏ ਖੁਦ ਆਪ ਹੀ ਇਸੇ ਪਾਸੇ ਰੁੜੇ ਜਾ ਰਹੇ ਹਨ। ਇਸ ਤਰ੍ਹਾਂ ਕਈ ਮਾਸੂਮ ਲੜਕੀਆਂ ਇਹਨਾਂ ਫਜ਼ੂਲ ਰਿਵਾਜ਼ਾਂ ਦੇ ਬੰਧਨਾਂ ਕਾਰਨ ਖੁਦਕੁਸ਼ੀ ਕਰਨ 'ਤੇ ਮਜਬੂਰ ਹੋ ਜਾਂਦੀਆਂ ਹਨ ਅਤੇ ਦਾਜ ਦੇ ਅਗੀਠੇ 'ਤੇ ਕੁਰਬਾਨ ਕੀਤੀਆਂ ਜਾਂਦੀਆਂ ਹਨ। ਅੱਜ ਕੱਲ੍ਹ ਗਰਭ ਅੰਦਰ ਬੱਚੇ ਦੀ ਬਾਬਤ ਨਿਰਣਾ ਟੈਸਟ ਕੀਤੇ ਜਾਂਦੇ ਹਨ। ਜੇ ਗਰਭ ਵਿੱਚ ਮਦੀਨ ਬੱਚੀ ਦਾ ਪਤਾ ਲੱਗ ਜਾਏ ਤਾਂ ਉਸ ਗਰਭ ਨੂੰ ਹੀ ਖਤਮ ਕਰ ਦਿੱਤਾ ਜਾਂਦਾ ਹੈ। ਦੂਜੇ ਲਫ਼ਜ਼ਾਂ ਵਿੱਚ ਦਾਜ ਦੇ ਭੈੜੇ ਰਿਵਾਜ਼ਾਂ ਤੋਂ ਬਚਣ ਲਈ ਅਨਜੰਮੀਆਂ ਬੱਚੀਆਂ ਦਾ ਖੂਨ ਕੀਤਾ ਜਾਂਦਾ ਹੈ ਅਤੇ ਇਸ ਨੂੰ ਪਾਪ ਵੀ ਨਹੀਂ ਸਮਝਿਆ ਜਾਂਦਾ। ਇਹਨਾਂ ਰਿਵਾਇਤੀ ਭਾਈਚਾਰਕ ਬੰਧਨਾਂ ਵਿੱਚ ਅਸੀਂ ਇੰਨੇ ਗਲਤਾਨ ਹੋ ਗਏ ਹਾਂ ਕਿ ਮਾਂ ਬਾਪ ਨੂੰ ਇਸ ਪਾਪ ਪੁੰਨ ਦਾ ਕੋਈ ਅਹਿਸਾਸ ਨਹੀਂ ਰਿਹਾ। ਐਸੇ ਨਿਰਦਈ ਜ਼ੁਲਮਾਨਾ ਪਾਪ ਸਿਰਫ ਸਾਡੇ ਦੇਸ਼ ਵਿੱਚ ਹੁੰਦੇ ਹਨ ਜਿੱਥੇ ਕਿ ਅਜੋਕੇ ਧਰਮਾਂ ਦੀ ਭਰਮਾਰ ਹੈ। ਦੂਜੇ ਦੇਸ਼ਾਂ ਵਿੱਚ ਲੜਕੇ ਲੜਕੀ 'ਚ ਕੋਈ ਫਰਕ ਨਹੀਂ ਸਮਝਿਆ ਜਾਂਦਾ, ਇਸ ਲਈ ਲੜਕੀਆਂ ਨਾਲ ਉੱਥੇ ਇਹ ਜ਼ੁਲਮ ਨਹੀਂ ਹੁੰਦੇ। ਇਹ ਦਾਜ ਦੇ ਬੰਧਨ ਸਾਡੇ ਆਪਣੇ ਘੜੇ ਹੋਏ ਹਨ ਜਿਨ੍ਹਾਂ ਨਾਲ ਅਸੀਂ ਦੁਖੀ ਹੁੰਦੇ ਹਾਂ, ਪਾਪ ਕਮਾਉਂਦੇ ਹਾਂ। ਇਹ ਰਸਮ ਰਿਵਾਜ ਅਸੀਂ ਆਪ ਜਾਂ ਸਾਡੇ ਭਾਈਚਾਰੇ ਦੁਆਰਾ ਹੀ ਘੜੇ ਜਾਂਦੇ ਹਨ। ਹਰ ਜਾਤ ਪਾਤ ਕੌਮ ਵਿੱਚ ਰਸਮ ਰਿਵਾਜ ਵੱਖ ਵੱਖ ਕਿਸਮਾਂ ਦੇ ਹੋ ਸਕਦੇ ਹਨ। ਅਸੀਂ ਇਹਨਾਂ ਫਜ਼ੂਲ ਬੇਮਾਨੇ ਰਸਮਾਂ ਰਿਵਾਜ਼ਾਂ ਅਥਵਾ ਵਹਿਮਾਂ ਤੋਂ ਅਤਿਅੰਤ ਦੁਖੀ ਵੀ ਹੁੰਦੇ ਹਾਂ। ਇਹ ਭਾਈਚਾਰਕ ਰਸਮਾਂ ਰਿਵਾਜ ਦੇ ਬੰਧਨ ਕੋਈ ਧਾਰਮਿਕ ਅਸੂਲ ਨਹੀਂ ਹਨ, ਕੋਈ ਧਰਮ ਵੱਲੋਂ ਸਾਨੂੰ ਇਹ ਬੰਧਨ ਨਹੀਂ ਪਏ ਹੋਏ ਅਥਵਾ ਸਰਕਾਰੀ ਕਾਨੂੰਨ ਦੀ ਮਜਬੂਰੀ ਵੀ ਨਹੀਂ ਹਨ। ਫਿਰ ਵੀ ਇਹਨਾਂ ਨੂੰ ਤੋੜਨ ਜਾਂ ਬਦਲਣ ਦਾ ਸਾਨੂੰ ਕਦੇ ਹੌਂਸਲਾ ਨਹੀਂ ਪੈਂਦਾ, ਕਿਉਂਕਿ ਅਸੀਂ ਲੋਕ ਪਚਾਰਾ ਦਿਖਾਵਾ ਲੋਕਾਚਾਰੀ ਦੇ ਬੰਧਨਾਂ ਵਿੱਚ ਜ਼ਬਰਦਸਤ ਜਕੜੇ ਹੋਏ ਹਾਂ। ਗਿਆਨ ਦੇ ਬੰਧਨ ਇਹ ਅਗਲੇ ਬੰਧਨ ਹਨ। ਇਹ ਬੜੀ ਸੂਖਮ ਜ਼ੰਜੀਰ ਹੈ ਜਿਹਦੀ ਗਿਆਨੀਆਂ ਅਤੇ ਵਿਦਵਾਨਾਂ ਨੂੰ ਵੀ ਖੁਦ ਸੋਝੀ ਨਹੀਂ, ਕਿਉਂਕਿ ਮਨ ਨੂੰ ਦਿਮਾਗੀ ਗਿਆਨ ਅਥਵਾ ਫਿਲੋਸਫੀ ਦੀ ਪਾਣ ਚੜ੍ਹੀ ਹੁੰਦੀ ਹੈ। ਘਣੇ ਜੰਗਲ ਵਿੱਚ ਜਾਨਵਰਾਂ ਦੇ ਪੈਰਾਂ ਨਾਲ ਇੱਧਰ ਉੱਧਰ ਅਨੇਕਾਂ ਡੰਡੀਆਂ ਬਣੀਆਂ ਹੁੰਦੀਆਂ ਹਨ ਜਿਨ੍ਹਾਂ ਦੀ ਕਿ ਕੋਈ ਸੇਧ ਨਹੀਂ ਹੁੰਦੀ। ਜੇ ਕੋਈ ਇਨਸਾਨ ਐਸੇ ਘਣੇ ਜੰਗਲ ਵਿੱਚ ਫਸ ਜਾਏ ਤਾਂ ਉਹ ਜੰਗਲ ਦੇ ਇਸ ਗੋਰਖ ਧੰਦੇ ਵਿੱਚੋਂ ਨਿਕਲ ਨਹੀਂ ਸਕਦਾ। ਇਸੇ ਤਰ੍ਹਾਂ ਤੀਖਣ ਬੁੱਧੀ ਦੀਆਂ ਬਾਲਕੀ ਖਾਲ ਨਿਕਾਲਣ ਵਾਲੀਆਂ ਸਾਡੀਆਂ ਗੁੰਝਲਦਾਰ ਫਿਲਾਸਫੀਆਂ ਦੇ ਜੰਗਲ ਵਿੱਚ ਜੇ ਕਿਤੇ ਮਨ ਫਸ ਜਾਵੇ ਤਾਂ ਇਹਦੇ ਵਿੱਚੋਂ ਨਿਕਲਣਾ ਅਸੰਭਵ ਹੋ ਜਾਂਦਾ ਹੈ। ਜੇ ਇੱਕ ਨੁਕਤਾ ਜਾਂ ਸ਼ੰਕਾ ਹੱਲ ਹੁੰਦਾ ਹੈ 10 ਹੋਰ ਖੜੇ ਹੋ ਜਾਂਦੇ ਹਨ। ਇਹਦਾ ਕਾਰਨ ਇਹ ਹੈ ਕਿ ਗਿਆਨੀ ਜਾਂ ਫਿਲਾਸਫਰ ਹਰ ਇੱਕ ਨੁਕਤੇ ਨੂੰ ਆਪਣੀ ਤੀਖਣ ਬੁੱਧੀ ਨਾਲ ਪਰਖਦੇ ਤੋਲਦੇ ਅਤੇ ਸਿੱਟੇ ਕੱਢਦੇ ਹਨ। ਅਸੀਂ ਬੁੱਧੀ ਮੰਡਲ ਵਾਲੇ ਕੀ ਕਿਉਂ ਅਤੇ ਕਿਵੇਂ ਵਟ ਵਾਈ ਐਂਡ ਹਾਉ ਦੀ ਖੋਜ ਵਿੱਚ ਇੰਨੇ ਖੁੱਬੇ ਹੋਏ ਹਾਂ ਕਿ ਮੁੱਢਲਾ ਅਸਲੀ ਨੁਕਤਾ ਕਿਤੇ ਲੰਬੇ ਰਹਿ ਜਾਂਦਾ ਹੈ ਜਾਂ ਭੁੱਲ ਜਾਂਦਾ ਹੈ। ਇਹ ਸਾਰੀ ਤ੍ਰੈਗੁਣੀ ਬੁੱਧੀ ਮੰਡਲ ਦੀ ਖੇਡ ਹੈ ਜਿਹਦੇ ਵਿੱਚ ਕਿ ਸਾਡਾ ਮਨ ਗਲਤਾਨ ਹੋਇਆ ਰਹਿੰਦਾ ਹੈ ਅਤੇ ਅਸੀਂ ਆਪੋ ਆਪਣੀ ਸੀਮਿਤ ਬੁੱਧੀ ਦੇ ਗਿਆਨ ਜਾਂ ਫਿਲੋਸਫੀ ਵਿੱਚ ਕੈਦ ਹੋਏ ਰਹਿੰਦੇ ਹਾਂ। ਜਦੋਂ ਤੱਕ ਗੁਰਪ੍ਰਸਾਦ ਦੁਆਰਾ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆ ਸਾਡੇ ਅੰਤਰ ਆਤਮੇ ਅਨੁਭਵੀ ਗਿਆਨ ਪੈਦਾ ਨਹੀਂ ਹੁੰਦਾ ਤਦ ਤੱਕ ਅਸੀਂ ਆਪਣੀ ਸੀਮਿਤ ਬੁੱਧੀ ਮੰਡਲ ਦੇ ਭਰਮ ਭੁਲਾਵੇ ਦੇ ਬੰਧਨਾਂ ਵਿੱਚ ਹੀ ਵਿਚਰਦੇ ਰਹਾਂਗੇ ਅਤੇ ਆਤਮ ਮੰਡਲ ਦੇ ਅਨੁਭਵੀ ਚਲਕਾਰੇ ਰਸ ਰੰਗ ਪ੍ਰੇਮ ਸਵੈਪਨਾ ਤੋਂ ਵਾਂਝੇ ਰਹਾਂਗੇ। ਜੇਤੀ ਸਿਆਣਪ ਕਰਮ ਹੋਕੀਏ ਤੇਤੇ ਬੰਦ ਪਰੇ, ਸਿਆਣਪ ਕਾਹੂ ਕਾਮ ਨਾ ਆਤ ਜੋਨ ਰੁਪਿਆ ਠਾਕੁਰ ਮੇਰੇ ਹੋਏ ਰਹੀ ਉਹ ਬਾਤ। ਪੜ ਪੜ ਭੁੱਲੇ ਚੋਟਾਂ ਖਾਏ ਬਹੁਤ ਸਿਆਣਪ ਆਵੇ ਜਾਏ, ਗਿਆਨ ਧਿਆਨ ਸਭ ਕੋਈ ਰਵੇ ਬੰਧਨ ਬੰਧਿਆ ਸਭ ਜਗ ਪਵੇ, ਅਨੇਕ ਜਤਨ ਨਹੀਂ ਹੋਤ ਛੁਟਾਰਾ ਬਹੁਤ ਸਿਆਣਪ ਆਗਲ ਪਾਰਾ। ਭਾਈ ਸਾਹਿਬ ਡਾਕਟਰ ਵੀਰ ਸਿੰਘ ਜੀ ਨੇ ਇਹਨਾਂ ਦਿਮਾਗੀ ਗਿਆਨਿਆਂ ਲਈ ਬੜਾ ਸੋਹਣਾ ਕਟਾਕ ਵਰਤਿਆ ਹੈ, ਬੈਠ ਵੇ ਗਿਆਨੀ ਬੁੱਧੀ ਮੰਡਲੇ ਦੀ ਕੈਦ ਵਿੱਚ ਵਲਵਲੇ ਦੇ ਦੇਸ਼ ਸਾਡੀਆਂ ਲੱਗ ਗਈਆਂ ਯਾਰੀਆਂ। ਕੀ ਹੋਇਆ ਤੇ ਕੀਕੂ ਹੋਇਆ ਖਪ ਖਪ ਮਰੇ ਸਿਆਣੇ, ਉਸ ਰਾਹ ਭਵੇਂ ਕਿਉਂ ਜਿੰਦੇ ਜਿਸ ਰਾਹ ਪੂਰ ਮੁਹਾਣੇ, ਭਟਕਣ ਛੱਡ ਲਟਕ ਲਾ ਇੱਕੋ ਖੀਵੀ ਹੋ ਸੁਖ ਮਾਣੀ, ਹੋਸ਼ਾਂ ਨਾਲੋਂ ਮਸਤੀ ਚੰਗੀ ਰੱਖਦੀ ਸਦਾ ਟਿਕਾਣੇ। ਅਗਲੀ ਸਾਡੀ ਹੈ ਫੈਸ਼ਨ ਦੀ ਗੁਲਾਮੀ। ਕੁਦਰਤ ਅੰਦਰ ਨਵੀਨਤਾ ਦੀ ਸਹਿਜ ਚਾਲ ਹੈ, ਇਸ ਚਾਲ ਅਨੁਸਾਰ ਹਰ ਇੱਕ ਚੀਜ਼ ਸਹਿਜੇ ਹੀ ਹੁਕਮ ਦੀ ਚਾਲ ਵਿੱਚ ਬਦਲਦੀ ਰਹਿੰਦੀ ਹੈ, ਜਿਹਦੇ ਮੁਤਾਬਕ ਕਿ ਜੀਵ ਨੂੰ ਆਪੋ ਆਪਣਾ ਜੀਵਨ ਢਾਲਣਾ ਪੈਂਦਾ ਹੈ। ਪੁਰਾਣੇ ਜ਼ਮਾਨੇ ਵਿੱਚ ਨਵੀਨਤਾ ਜਾਂ ਫੈਸ਼ਨ ਦੀ ਚਾਲ ਬਹੁਤ ਮੱਧਮ ਸੀ ਅਤੇ ਪੁਰਾਣੇ ਫੈਸ਼ਨ ਨੂੰ ਤਿਆਗਣ ਅਤੇ ਨਵੇਂ ਫੈਸ਼ਨ ਨੂੰ ਅਪਣਾਉਣ ਦੀ ਚਾਲ ਮੱਠੀ ਹੁੰਦੀ ਸੀ। ਇਸ ਕਰਕੇ ਪੁਰਾਣੇ ਫੈਸ਼ਨ ਦੇ ਕੱਪੜੇ ਆਦਿ ਹੰਢਾ ਕੇ ਫਿਰ ਨਵੇਂ ਫੈਸ਼ਨ ਦੇ ਕੱਪੜੇ ਸੀਤੇ ਜਾਂਦੇ ਸੀ। ਪਰ ਅੱਜ ਕੱਲ੍ਹ ਇਨਸਾਨ ਦੀ ਜੀਵਨ ਚਾਲ ਇੰਨੀ ਤੇਜ਼ ਹੋ ਗਈ ਹੈ, ਇੰਨੀ ਤਿੱਖੀ ਹੋ ਗਈ ਹੈ ਕਿ ਨਾਲ ਹੀ ਨਾਲ ਸਾਡੇ ਫੈਸ਼ਨ ਵੀ ਉਸੇ ਅਨੁਸਾਰ ਬਦਲਦੇ ਜਾਂਦੇ ਹਨ। ਪਿਛਲੇ ਫੈਸ਼ਨ ਦੇ ਕੱਪੜੇ ਹੰਢਾਉਣ ਦਾ ਚਾਅ ਜੇ ਪੂਰਾ ਨਹੀਂ ਹੋਇਆ ਹੁੰਦਾ ਕਿ ਹੋਰ ਨਿੱਤ ਨਵੇਂ ਫੈਸ਼ਨ ਚੱਲ ਪੈਂਦੇ ਹਨ। ਇਸ ਤਰ੍ਹਾਂ ਸਾਨੂੰ ਪਿਛਲੇ ਫੈਸ਼ਨ ਦੇ ਕੱਪੜੇ ਬਿਨਾਂ ਹੰਢਾਏ ਹੀ ਤਿਆਗਣੇ ਪੈਂਦੇ ਹਨ। ਫੈਸ਼ਨ ਦੀ ਬਦਲਵੀਂ ਚਾਲ ਦੀਆਂ ਗੁਰਮੁਖ ਪਿਆਰਿਆਂ ਨੇ ਬੜੀਆਂ ਸੋਹਣੀਆਂ ਇੱਥੇ ਉਦਾਹਰਨਾਂ ਦਿੱਤੀਆਂ ਹਨ ਕਿ ਸਾਡੇ ਦੇਖਦਿਆਂ ਦੇਖਦਿਆਂ ਜਨਾਨੀਆਂ ਦੀਆਂ ਕਮੀਜ਼ਾਂ ਪਹਿਲੇ ਗੋਡਿਆਂ ਤਾਂ ਹੀ ਲੰਮੀਆਂ ਹੁੰਦੀਆਂ ਸੀ, ਫਿਰ ਸਹਿਜੇ ਸਹਿਜੇ ਲੰਮੀਆਂ ਹੁੰਦੀਆਂ ਗਈਆਂ ਅਤੇ ਗਿੱਟਿਆਂ ਤੱਕ ਪਹੁੰਚ ਗਈਆਂ। ਕੁਛ ਚਿਰ ਮਗਰੋਂ ਇਹ ਕਮੀਜ਼ਾਂ ਉੱਪਰ ਚੜ੍ਹਦੀਆਂ ਚੜ੍ਹਦੀਆਂ ਫਿਰ ਗੋਡਿਆਂ ਤੱਕ ਆ ਗਈਆਂ ਅਤੇ ਅੱਜ ਕੱਲ੍ਹ ਫਿਰ ਲੰਮੀਆਂ ਅਤੇ ਵੱਡੇ ਘੇਰੇ ਦੀਆਂ ਹੋ ਗਈਆਂ ਹਨ। ਇਸੇ ਤਰ੍ਹਾਂ ਆਦਮੀਆਂ ਦੀਆਂ ਪੈਂਟਾਂ ਲਓ, ਪਹਿਲਾਂ ਬਹੁਤ ਤੰਗ ਹੁੰਦੀਆਂ ਸੀ ਅਤੇ ਚੌਂਕੜੀ ਮਾਰ ਕੇ ਬੈਠਣਾ ਵੀ ਔਖਾ ਹੁੰਦਾ ਸੀ, ਫਿਰ ਇਹਨਾਂ ਪੈਂਟਾਂ ਦੇ ਫੈਸ਼ਨ ਬਦਲ ਗਿਆ, ਪਹੁੰਚੇ ਵੱਡੇ ਹੋ ਗਏ, ਜਿਹਦੀ ਵਜ੍ਹਾ ਨਾਲ ਤੁਰਦਿਆਂ ਤੁਰਦਿਆਂ ਕਈ ਵਾਰ ਪਹੁੰਚਿਆਂ ਵਿੱਚ ਪੈਰ ਫਸ ਕੇ ਡਿੱਗ ਵੀ ਪਈਦਾ ਸੀ। ਛੇਤੀ ਇਹਨਾਂ ਚੌੜੀਆਂ ਪੈਂਟਾਂ ਨੇ ਬੈਲ ਬੋਟਮ ਦੀ ਸ਼ਕਲ ਧਾਰਨ ਕਰ ਲਈ ਜੋ ਗੋਡਿਆਂ ਤੋਂ ਤੰਗ ਹੁੰਦੀ ਸੀ ਅਤੇ ਹੇਠੋਂ ਪਹੁੰਚੇ 24 ਇੰਚ ਤੋਂ ਵੀ ਵਧੇਰੇ। ਅੱਜ ਕੱਲ੍ਹ ਫਿਰ ਇਹ ਪੈਂਟਾਂ ਪਹੁੰਚਿਆਂ ਤੋਂ ਤੰਗ ਅਤੇ ਉੱਤੋਂ ਖੁੱਲੀਆਂ ਹੋ ਗਈਆਂ ਅਤੇ ਹੁਣ ਬਦਲਦੀਆਂ ਬਦਲਦੀਆਂ ਉੱਪਰੋਂ ਥੱਲਿਓਂ ਫਿਰ ਇੱਕੋ ਜਿਹੀਆਂ ਹੁੰਦੀਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਪਹਿਲਾਂ ਪੱਗਾਂ ਇੱਕ ਪੰਨੇ ਦੀਆਂ ਚੌੜੀਆਂ ਹੁੰਦੀਆਂ ਸੀ ਅਤੇ ਹੁਣ ਨਵੀਨ ਫੈਸ਼ਨ ਅਨੁਸਾਰ ਦੋਹਰੇ ਪੰਨੇ ਦੀਆਂ ਪੱਗਾਂ ਦਾ ਰਿਵਾਜ਼ ਚੱਲ ਪਿਆ ਹੈ। ਇਹਨਾਂ ਫੈਸ਼ਨਾਂ ਦੇ ਛੇਤੀ ਛੇਤੀ ਬਦਲਣ ਨਾਲ ਸਾਡੀ ਬੇਅੰਤ ਮਾਇਆ, ਸਾਡਾ ਧਿਆਨ, ਸਾਡਾ ਵਕਤ ਅਤੇ ਸ਼ਕਤੀ ਇਸ ਫੈਸ਼ਨ ਪ੍ਰਸਤੀ ਅਥਵਾ ਫੈਸ਼ਨ ਦੀ ਗੁਲਾਮੀ ਵਿੱਚ ਹੀ ਅਜਾਈ ਜਾ ਰਹੀ ਹੈ। ਕੱਪੜਿਆਂ ਦੇ ਫੈਸ਼ਨ ਤੋਂ ਇਲਾਵਾ ਸਾਡੇ ਹਾਰ ਸ਼ਿੰਗਾਰ ਮੇਕਅਪ, ਇਹਨਾਂ ਦੇ ਫੈਸ਼ਨਾਂ 'ਚ ਵੀ ਬੜੀ ਤਬਦੀਲੀ ਹੁੰਦੀ ਹੈ। ਬੇਅੰਤ ਕਿਸਮਾਂ ਦੇ ਪਾਊਡਰ, ਕਰੀਮਾਂ, ਰੰਗ, ਹਾਰ ਸ਼ਿੰਗਾਰ ਦੇ ਸਾਧਨਾਂ ਨਾਲ ਦੁਕਾਨਾਂ ਭਰੀਆਂ ਪਈਆਂ ਹਨ। ਇਹ ਹਾਰ ਸ਼ਿੰਗਾਰ ਦੇ ਫੈਸ਼ਨ ਨੂੰ ਅਸੀਂ ਇੰਨਾ ਵਧਾ ਲਿਆ ਹੈ ਕਿ ਇਹਦੇ ਵਿੱਚ ਸਾਡਾ ਬੜਾ ਧਿਆਨ, ਵਕਤ ਅਤੇ ਮਾਇਆ ਵਿਅਰਥ ਜਾਇਆ ਹੁੰਦੀ ਹੈ। ਅਸੀਂ ਸਾਦਾ ਜੀਵਨ ਅਤੇ ਉੱਚੇ ਵਿਚਾਰ ਅਰਥਾਤ ਸਿੰਪਲ ਲਿਵਿੰਗ ਐਂਡ ਹਾਈ ਥਿੰਕਿੰਗ ਦੇ ਉੱਤਮ ਸੁਖਦਾਈ ਉਪਦੇਸ਼ਾਂ ਨੂੰ ਤਿਆਗ ਕੇ ਨੀਵੀਆਂ ਵਾਸ਼ਨਾਵਾਂ ਦੇ ਅਧੀਨ ਹੋ ਕੇ ਫੈਸ਼ਨ ਪ੍ਰਸਤੀ ਵਿੱਚ ਸਰੀਰਕ, ਮਾਨਸਿਕ ਤੇ ਆਰਥਿਕ ਪੱਖਾਂ ਤੋਂ ਦੁਖੀ ਹੋ ਰਹੇ ਹਾਂ। ਬਾਬਾ, ਹੋਰ ਪਹਿਨਣ ਖੁਸ਼ੀ ਖੁਆਰ, ਜਿੱਤ ਪੈਦੇ ਤਨ ਪੀੜੀਐ, ਮਨ ਮੈਂ ਚੱਲੇ ਵਿਕਾਰ। ਚੋਆ ਚੰਦਨ ਅੰਕ ਚੜਾਵੋ, ਪਾਠ ਪਟੰਬਰ ਪਹਿਰ ਹੰਡਾਵੋ, ਬਿਨ ਹਰ ਨਾਮ ਕਹਾਂ ਸੁਖ ਪਾਵੋ। ਕਿਆ ਪਹਿਰੋ ਕਿਆ ਓੜ ਦਿਖਾਵੋ, ਬਿਨ ਜਗਦੀਸ਼ ਕਹਾਂ ਸੁਖ ਪਾਵੋ। ਕਾਨੀ ਕੁੰਡਲ ਗਲ ਮੋਤੀਆਂ ਕੀ ਮਾਲਾ, ਲਾਲ ਨਿਹਾਲੀ ਫੂਲ ਗੁਲਾਲਾ, ਬਿਨ ਜਗਦੀਸ਼ ਕਹਾਂ ਸੁਖ ਪਾਲਾ। ਇਸੇ ਤਰ੍ਹਾਂ ਸਾਡੇ ਖਾਣ ਪੀਣ ਵਿੱਚ ਵੀ ਫੈਸ਼ਨ ਆੜ ਵੜਿਆ ਹੈ। ਸਾਦਾ ਸਵੱਛ ਸੁਖਦਾਈ ਸਿਹਤ ਜਾਂ ਭੋਜਨ ਦੀ ਬਜਾਏ ਅਸੀਂ ਰੱਬ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਨੂੰ ਤਲ ਕੇ, ਭੁੰਨ ਕੇ, ਕਿਸਮ ਕਿਸਮ ਦੇ ਚਟਪਟੇ ਮਸਾਲਿਆਂ ਨਾਲ ਲੇਸ ਕੇ ਉਹਨਾਂ ਦੇ ਕੁਦਰਤੀ ਲਾਭਦਾਇਕ ਅੰਸ਼ਾਂ, ਵਿਟਾਮਿਨ ਵਗੈਰਾ ਨੂੰ ਜਾਇਆ ਕਰਕੇ ਸਿਰਫ ਆਪਣੀ ਰਸਨਾ ਦੀ ਚੇਸ਼ਟਾ ਪੂਰੀ ਕਰਦੇ ਹਾਂ। ਮਿਸਾਲ ਦੇ ਤੌਰ 'ਤੇ ਪੂਰੀਆਂ, ਕਚੌਰੀਆਂ, ਪਕੌੜੇ, ਪਰੌਂਠੇ, ਅਚਾਰ, ਮੁਰੱਬੇ, ਕੇਕ, ਮੀਟ, ਇਹ ਅਨੇਕਾਂ ਕਿਸਮ ਦੇ ਪਦਾਰਥਾਂ ਦੁਆਰਾ ਰਸਨਾ ਦੀ ਚੇਸ਼ਟਾ ਹੀ ਪੂਰੀ ਹੁੰਦੀ ਹੈ। ਪੀਣ ਲਈ ਵੀ ਸਾਦਾ ਪਾਣੀ ਦੀ ਬਜਾਏ ਕਈ ਕਿਸਮ ਦੇ ਸ਼ਰਬਤ, ਚਾਹ, ਕੌਫੀ, ਕੋਕਾ ਕੋਲਾ, ਬੀਅਰ, ਸ਼ਰਾਬ ਆਦਿ ਦੀਆਂ ਆਦਤਾਂ ਪਾਈਆਂ ਹੋਈਆਂ ਹਨ, ਜੋ ਮਹਿੰਗੀਆਂ ਹੋਣ ਦੇ ਇਲਾਵਾ ਸਿਹਤ ਲਈ ਵੀ ਹਾਨੀਕਾਰਕ ਹਨ, ਜਦੋਂ ਕਿ ਇਹਨਾਂ ਦੇ ਮੁਕਾਬਲੇ 'ਤੇ ਤਾਜ਼ੇ ਫਲਾਂ ਦਾ ਰਸ ਸਿਹਤ ਲਈ ਅਤਿਅੰਤ ਲਾਭਦਾਇਕ ਹੈ। ਇਸੇ ਤਰ੍ਹਾਂ ਰੱਬ ਦੀਆਂ ਅਨੇਕ ਦਾਤਾਂ ਵਿੱਚੋਂ ਤਾਜ਼ੇ ਫਲ ਅਤੇ ਸਬਜ਼ੀਆਂ ਵੀ ਸ੍ਰੇਸ਼ਠ ਬਖਸ਼ਿਸ਼ ਹਨ, ਜੋ ਸਿਹਤ ਲਈ ਬਹੁਤ ਗੁਣਕਾਰੀ ਅਤੇ ਲਾਭਦਾਇਕ ਹਨ। ਪਰ ਅਸੀਂ ਇਹਨਾਂ ਫਲਾਂ ਨੂੰ ਵੀ ਦਵਾਈਆਂ ਪਾ ਕੇ ਡੱਬਿਆਂ ਜਾਂ ਬੋਤਲਾਂ ਵਿੱਚ ਬੰਦ ਕਰਕੇ, ਬਹੀਆਂ ਕਰਕੇ ਖਾਂਦੇ ਹਾਂ। ਪ੍ਰਿਜ਼ਰਵੇਟਿਵ ਪਾ ਕੇ ਉਹਨਾਂ ਨੂੰ ਪੈਕ ਕਰਕੇ, ਬਹੀਆਂ ਕਰਕੇ ਖਾਂਦੇ ਹਾਂ। ਸਾਰਿਆਂ ਨੂੰ ਪਤਾ ਹੈ ਕਿ ਇਹ ਦਵਾਈਆਂ ਸਿਹਤ ਲਈ ਹਾਨੀਕਾਰਕ ਹਨ, ਪਰ ਫਿਰ ਵੀ ਸਾਡੇ ਚੌਂਕੇ ਦੀਆਂ ਸ਼ੈਲਫਾਂ, ਸਾਡੇ ਖਾਣੇ ਦੇ ਮੇਜ਼, ਡਾਇਨਿੰਗ ਟੇਬਲ ਇਹਨਾਂ ਰੰਗ ਬਿਰੰਗੇ ਮਨਮੋਹਣੇ ਲੇਬਲਾਂ ਵਾਲੇ ਡੱਬਿਆਂ ਅਤੇ ਬੋਤਲਾਂ ਨਾਲ ਸ਼ਿੰਗਾਰੇ ਹੋਏ ਹੁੰਦੇ ਹਨ। ਅਤੇ ਫੈਸ਼ਨ ਪ੍ਰਸਤੀ ਸਾਡੀ ਸਿਹਤ ਲਈ ਹਾਨੀਕਾਰਕ ਹੁੰਦਿਆਂ ਵੀ ਇਹ ਸਾਨੂੰ ਚੰਗੇ ਲੱਗਦੇ ਹਨ। ਦੂਜੇ ਪਾਸੇ ਇਨਸਾਨ ਦੀਆਂ ਬਣਾਈਆਂ ਹੋਈਆਂ ਮਿਠਾਈਆਂ, ਮੈਨ ਮੇਡ ਸਵੀਟਸ ਵੀ ਸਿਹਤ ਲਈ ਹਾਨੀਕਾਰਕ ਹਨ ਅਤੇ ਫਲ ਸਬਜ਼ੀਆਂ ਨਾਲੋਂ ਮਹਿੰਗੀਆਂ ਹਨ। ਅਸੀਂ ਰਸਨਾ ਦੀ ਚੇਸ਼ਟਾ ਦੇ ਇੰਨੇ ਗੁਲਾਮ ਹੋ ਗਏ ਹਾਂ ਕਿ ਸਭ ਕੁਝ ਜਾਣਦਿਆਂ ਬੁੱਝਦਿਆਂ ਵੀ ਕਿ ਹਾਨੀਕਾਰਕ ਅਤੇ ਮਹਿੰਗੀਆਂ ਮਿਠਾਈਆਂ ਸਾਡੀ ਸਿਹਤ ਲਈ ਹਾਨੀਕਾਰਕ ਹਨ, ਅਸੀਂ ਇਹਨਾਂ ਨੂੰ ਰੱਬੀ ਮਿਠਾਈ ਅਥਵਾ ਫਲ ਫਰੂਟ ਦੇ ਨਾਲੋਂ ਤਰਜੀਹ ਦਿੰਦੇ ਹਾਂ। ਰਸਨਾ ਦੀ ਗੁਲਾਮੀ ਵਿੱਚ ਸਿਰਫ ਅਸੀਂ ਆਪ ਹੀ ਨਹੀਂ ਜਕੜੇ ਹੋਏ, ਬਲਕਿ ਆਪਣੀ ਔਲਾਦ ਅਤੇ ਅਗਲੀ ਨਸਲ ਨੂੰ ਵੀ ਇਹਦੀ ਚੇਸ਼ਟਾ ਦੀ ਗੁਲਾਮੀ ਸਿਖਾ ਰਹੇ ਹਾਂ। ਇਹੋ ਕਾਰਨ ਹੈ ਕਿ ਸਾਡੀਆਂ ਸਿਹਤਾਂ ਤਬਾਹ ਹੋ ਰਹੀਆਂ ਹਨ, ਅਸੀਂ ਅਨੇਕਾਂ ਬਿਮਾਰੀਆਂ ਦੇ ਸ਼ਿਕਾਰ ਹੋਈ ਜਾ ਰਹੇ ਹਾਂ। ਆਰਥਿਕ ਤੌਰ 'ਤੇ ਵੀ ਸਾਡੇ ਹੱਥ ਤੰਗ ਰਹਿੰਦੇ ਹਨ, ਜਿਸ ਕਾਰਨ ਸਾਨੂੰ ਵਾਧੂ ਆਮਦਨ ਲਈ ਰਿਸ਼ਵਤਖੋਰੀ ਅਤੇ ਹੋਰ ਅਨੇਕਾਂ ਨੀਵੇਂ ਹੱਥ ਕੰਡੇ ਵਰਤਣੇ ਪੈਂਦੇ ਹਨ। ਬਾਬਾ, ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਦੇ ਤਨ ਪੀੜੀਐ, ਮਨ ਮੈਂ ਚੱਲੇ ਵਿਕਾਰ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਹਨਾਂ ਕਿਸਮ ਕਿਸਮ ਦੇ ਫੈਸ਼ਨਾਂ ਦਾ ਕੋਈ ਕਿਤੇ ਐਲਾਨ ਨਹੀਂ ਹੁੰਦਾ, ਕੋਈ ਪ੍ਰਚਾਰ ਨਹੀਂ ਹੁੰਦਾ, ਕੋਈ ਹੁਕਮ ਨਹੀਂ ਕਰਦਾ, ਕੋਈ ਸਾਡੀ ਮਜ਼ਬੂਰੀ ਨਹੀਂ ਹੁੰਦੀ, ਮੱਲੋ ਮੱਲੀ ਇਹ ਸਾਡੇ 'ਤੇ ਠੋਸੇ ਨਹੀਂ ਜਾਂਦੇ, ਪਰ ਫਿਰ ਵੀ ਅਸੀਂ ਆਪ ਮੁਹਾਰੇ ਸਹਿ ਸੁਭਾਏ ਇਹਨਾਂ ਫੈਸ਼ਨਾਂ ਦੀ ਬੜੇ ਤਾਂਘ ਨਾਲ ਉਡੀਕ ਕਰਦੇ ਹਾਂ ਅਤੇ ਇਹਨਾਂ ਦੇ ਕਾਇਲ ਹੋ ਕੇ ਬੜੇ ਉਤਸ਼ਾਹ ਨਾਲ, ਚਾਅ ਨਾਲ ਇਹਨਾਂ ਦੀ ਪੂਰਤੀ ਕਰਦੇ ਹਾਂ। ਦੂਜੇ ਪਾਸੇ ਅਸੀਂ ਆਪਣੇ ਧਰਮ ਗੁਰੂ, ਅਵਤਾਰ, ਸੰਤਾਂ, ਭਗਤਾਂ, ਮਹਾਂਪੁਰਖਾਂ ਦੇ ਲਾਭਦਾਇਕ, ਕਲਿਆਣਕਾਰੀ, ਲੋਕ ਪਰਲੋਕ ਸੁਹੇਲੇ ਕਰਨ ਵਾਲੇ ਸਦੀਵੀ ਉਪਦੇਸ਼ਾਂ ਨੂੰ ਇੰਨਾ ਪੜ੍ਹ ਸੁਣ ਕੇ ਬੇਪਰਵਾਹੀ ਨਾਲ ਅਣਸੁਣਾ ਕਰ ਛੱਡਦੇ ਹਾਂ ਅਤੇ ਉਹਦੇ 'ਤੇ ਧਿਆਨ ਦੇਣ, ਸਮਝਣ ਜਾਂ ਕਮਾਉਣ ਦੀ ਤਾਂ ਸਾਨੂੰ ਲੋੜ ਹੀ ਨਹੀਂ ਪਾਸਦੀ। ਅਫਸੋਸ ਦੀ ਗੱਲ ਇਹ ਹੈ ਕਿ ਸਾਡੇ ਬੱਚੇ ਅਥਵਾ ਆਉਣ ਵਾਲੀ ਪੀੜ੍ਹੀ ਵੀ ਸਹਿਜ ਸੁਭਾਏ, ਅਣਜਾਣੇ, ਬਗੈਰ ਕਿਸੇ ਪ੍ਰਚਾਰ ਦੇ, ਦੇਖਾ ਦੇਖੀ ਹੀ ਇਸੇ ਫੈਸ਼ਨ ਪ੍ਰਸਤੀ ਨੂੰ ਸਿੱਖ ਰਹੇ ਹਨ ਅਤੇ ਫੈਸ਼ਨ ਦੇ ਗੁਲਾਮ ਬਣੀ ਜਾ ਰਹੇ ਹਨ। ਇਹ ਬੇਲੋੜੀ ਫੈਸ਼ਨ ਪ੍ਰਸਤੀ ਅਤੇ ਹਾਨੀਕਾਰਕ ਰਸਾਕਸਾਂ ਦੀ ਚੇਸ਼ਟਾ ਵਿੱਚ ਅਸੀਂ ਇੰਨੇ ਗਲਤਾਨ ਹਾਂ ਕਿ ਫੈਸ਼ਨ ਸਾਡੇ ਜੀਵਨ ਦੇ ਹਰ ਪੱਖ ਵਿੱਚ ਤਸ ਵਸ ਰਸ ਚੁੱਕਿਆ ਹੈ ਅਤੇ ਫੈਸ਼ਨ ਪ੍ਰਸਤੀ ਸਾਡਾ ਧਰਮ ਬਣ ਚੁੱਕਿਆ ਹੈ, ਜਿਹਨੂੰ ਕਿ ਅਸੀਂ ਬੜੇ ਚਾਅ, ਉਤਸ਼ਾਹ ਅਤੇ ਸ਼ਰਧਾ ਭਾਵਨੀ ਨਾਲ ਮੰਨਣ ਜਾਂ ਕਮਾਉਣ ਲਈ ਹਮੇਸ਼ਾ ਤਤਪਰ ਰਹਿੰਦੇ ਹਾਂ, ਜਿਹਦੀ ਪੂਰਤੀ ਲਈ ਸਾਡਾ ਬਹੁਤ ਸਾਰਾ ਸਮਾਂ, ਬੁੱਧੀ, ਧਿਆਨ, ਮਿਹਨਤ ਅਤੇ ਮਾਇਆ ਜਾਇਆ ਹੁੰਦੀ ਹੈ। ਜੇਕਰ ਇੰਨੇ ਚਾਅ, ਇੰਨੇ ਧਿਆਨ, ਇੰਨੀ ਸ਼ਰਧਾ ਭਾਵਨੀ ਅਤੇ ਪਿਆਰ ਨਾਲ ਅਸੀਂ ਰੱਬ ਦੀ ਭਗਤੀ ਕਰੀਏ ਤਾਂ ਇਸ ਮਾਇਕੀ ਭਵ ਸਾਗਰ ਤੋਂ ਸਾਡੀ ਆਤਮਿਕ ਕਲਿਆਣ ਹੋ ਸਕਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰੀ ਸਾਧ ਸੰਗਤ ਜੀਓ, ਇਹ ਗੁਰਬਾਣੀ ਵਿਚਾਰ ਦਾ 90 ਨੰਬਰ ਲੇਖ ਬੰਧਨ ਛੁੱਟਣ ਭਾਗ ਪਹਿਲਾ ਇੱਥੇ ਪੜ੍ਹਿਆ ਗਿਆ ਹੈ। ਇਹਦੇ ਨਾਲ ਬੰਧਨ ਛੁੱਟਣ ਭਾਗ ਦੂਜਾ ਵੀ ਆਪ ਜੀ ਨੂੰ ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ ਤੋਂ ਮਿਲ ਸਕਦਾ ਹੈ।